तेरा हरी चंद बोस सुर जो पिता नानकी केर आयो बैर सपहर जा उतर प्रेम बडेर।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तुम साधु संग मुख जुड़े बड़भागे हो दीन दुनिया के मालक सतगुरु सर्वसांझी वालता दे सांझे रह पर कलयुगी जीवां दे उधार करता मेहरबान जगतनाथ श्री गुरु ग्रंथ साहिब सच्चे पातशाह जी दे पवित्र चरणां च धर्म दी चादर पा के संसार दे जीवां दी पत रखण वाले धन गुरु तेग बहादुर साहिब जी महाराज तिना दे पावन पवित्र इतिहासक स्थान ते हाजिर होके चेतर दे महीने दी पंचमी दा दिहाड़ा बड़ी श्रद्धा भावना सत्कार सहित अमृत वेले तो गुरु चरणां च जुड़ के मना रहे सतगुरां दे ढाडी सिंघां पासों गुरु इतिहास गुरु घर दियां वारां योधियां दियां वारां आप जी ने सरवण कीतियां ने उत्थे रागी सिंघां पासों गुरबाणी का कीर्तन सरवण किया। हुण समा होया है जो नेता प्रति लड़ीवार इतिहास की कथा इस पवित्र स्थान ते चल रही है इस पवित्र इतिहास की कथा करन ते सरवण करन दा समा होया। छेवें पातशाह धन गुरु हरगोबिंद साहब के चरणों च डरोली नगर के रहण वाले भाई साईं दास जी जो रस्ते च छेवें पातशाह जी के सांडू भी लगते ने बड़ी भावना अदब ते सत्कार नाल एक चिट्ठी लिख के सतगुरां नूं भेजी है कि महाराज कृपा करके डरोली चरण पाओ विसाखी का जिहड़ा जोड़ मेला है वह इत्थे आके मनाओ। यह चिट्ठी छेवें पातशाह ने पढ़ी है अपने महल माता दमोदरी जी दे नाल विचार कीती निर्णा कीता कि हुण विसाखी का जोड़ मेला डरोली चल के मनावांगे। सतगुरां ने तैयारी कर ली सारी संगत नूं सूरमियां बहादुरां नूं कह दिता तैयार हो जाओ सतखंड श्री हरिमंदर साहब दरबार साहब नमस्कार कीती है। सतगुरु श्री गुरु ग्रंथ साहिब जी दे पवित्र पावन स्वरूप भी सतगुरां ने नाल लै लए ने बड़ी सुंदर पालकी विच सोने दी पालकी च गुरु साहिब दे स्वरूप सजा के 3000 सपटां सूरमियां दे समेत बहुत सारे सिखां मसंदां मेवड़ियां दे समेत सतगुरु जी श्री अमृतसर साहिब तों चले ने। पर जदों अमृतसर साहिब दे वासियां नूं पता लगा कि सतगुरु चले ने नेत्रां चों हंजू वह टुरे कि सतगुरु जी हुण पक्के चले ने मुड़ के नहीं आउणा। बड़े वराग ते विछोड़े की तड़प विच सतगुरां कोल आए जिवें श्री रामचंद्र जी बनवास कट्टण वास्ते जदों अयोध्या तों गए ते अयोध्या पुरियां दी जो हालत सी उसे तरह की हालत अज अमृतसर साहिब दे वासियां दी होई। रो रहे ने अखां भरियां हुई गले रुके हुए ने सतगुरु असीं तुहाडे बिना इत्थे नहीं रहांगे सानू भी नाल लै चलो। ਛੇਵੇਂ ਪਾਤਸ਼ਾਹ ਨੇ ਵੇਖਿਆ ਧੀਰਜ ਦਿੱਤਾ ਪਰ ਇਹ ਸੰਗਤ ਮੰਨਣ ਚ ਆ ਨਹੀਂ ਰਹੀ। ਸਤਿਗੁਰਾਂ ਵਿਚਾਰ ਕੀਤੀ ਕਿ ਜੇ ਅਸੀਂ ਸਾਰਿਆਂ ਨੂੰ ਨਾਲ ਲੈ ਗਏ ਤੇ ਗੁਰੂ ਅਰਜਨ ਸਾਹਿਬ ਦਾ ਵਸਾਇਆ ਨਗਰ ਇਹ ਤਾਂ ਉਜੜ ਜਾਏਗਾ, ਇਹਦੇ ਨਾਲ ਵੱਡਿਆਂ ਸਤਿਗੁਰਾਂ ਦੀ ਬੇਅਦਬੀ ਹੋਵੇਗੀ, ਉਨ੍ਹਾਂ ਨੇ ਵਸਾਇਆ ਤੇ ਅਸੀਂ ਉਜਾੜੀਏ, ਕਿਵੇਂ ਹੋ ਸਕਦਾ। ਇਹ ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਖਲੋ ਗਏ ਨੇ। ਤੋ ਇਤਨੇ ਨੂੰ ਸਤਿਗੁਰਾਂ ਦੇ ਸਹੁਰਾ ਸਾਹਿਬ ਬਾਬਾ ਹਰੀ ਚੰਦ ਜੀ, ਜੋ ਮਾਤਾ ਨਾਨਕੀ ਜੀ ਦੇ ਪਿਤਾ ਜੀ ਸਨ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਾ ਜੀ ਸਨ, ਬਾਬਾ ਹਰੀ ਚੰਦ ਜੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਨੇ। ਆਓ, ਜਿਵੇਂ ਉਨ੍ਹਾਂ ਨੂੰ ਸਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜ਼ਿੰਮੇਵਾਰੀ ਸਤਿਗੁਰੂ ਸੌਂਪ ਕੇ ਜਾ ਰਹੇ ਨੇ, ਗੁਰੂ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ।
ਗੁਰੂ
ਸਤਨਾਮ
ਸ੍ਰੀ ਵਾਹਿ ਗੁਰੂ ਹਰੀ ਚੰਦ ਗੁਰ ਸੁਤਰ ਜੋ ਪਿਤਾ ਨਾਨਕੀ ਕੇ।
ਬਾਬਾ ਹਰੀ ਚੰਦ ਜੀ ਇਹ ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਰਹਿ ਰਹੇ ਸਨ, ਇਹ ਮਾਤਾ ਨਾਨਕੀ ਜੀ ਦੇ ਪਿਤਾ ਜੀ ਨੇ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਹੁਰਾ ਸਾਹਿਬ ਹਨ।
ਆਯੂ ਵੈਰ ਸਭ ਹਰ ਜਾ ਉਰਤਰ ਪ੍ਰੇਮ ਬਡੇਰ।
ਬਾਬਾ ਹਰੀ ਚੰਦ ਜੀ ਆਪਣੀ ਘਰਵਾਲੀ ਦੇ ਸਮੇਤ ਜਦੋਂ ਛੇਵੇਂ ਪਾਤਸ਼ਾਹ ਜੀ ਇੱਥੋਂ ਜਾ ਰਹੇ ਨੇ, ਉਸ ਵੇਲੇ ਇਹ ਵੀ ਬਾਹਰ ਆਏ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਇਹ ਵੀ ਬਾਹਰ ਆ ਕੇ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ ਨੇ। ਇਨ੍ਹਾਂ ਦੇ ਹਿਰਦੇ ਵਿਚ ਵੀ ਸਤਿਗੁਰਾਂ ਦਾ ਬੜਾ ਭਾਰੀ ਪ੍ਰੇਮ ਹੈ, ਗੁਰੂ ਸਾਹਿਬ ਜੀ ਦੀ ਬੜੀ ਭਾਰੀ ਗੂੜੀ ਪ੍ਰੀਤ ਇਨ੍ਹਾਂ ਦੇ ਹਿਰਦੇ ਚ ਵਸਦੀ ਹੈ।
ਸਭ ਕੁਟੰਬ ਜੁਤ ਸ੍ਰੀ ਗੁਰੂ
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਸ ਵਕਤ ਇੱਥੇ ਨਹਾਲੇ ਰੁਕੇ ਹੋਏ ਸੀ, ਤੁਰੇ ਨਹੀਂ ਸਨ, ਚੱਲ ਰਹੇ ਸੀ, ਚਲਦਿਆਂ ਚਲਦਿਆਂ ਰੁਕ ਗਏ। ਬਾਬਾ ਹਰੀ ਚੰਦ ਜੀ ਨੇ ਆ ਕੇ ਸਤਿਗੁਰਾਂ ਦੇ ਸਾਰੇ ਪਰਿਵਾਰ ਸਮੇਤ ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਮੋਚਿਤ ਨੀਰ ਬਿਲੋਚਨ ਕੇਰਾ।
ਬਾਬਾ ਹਰੀ ਚੰਦ ਜੀ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ, ਇਨ੍ਹਾਂ ਦੇ ਨੇਤਰ ਵੀ ਭਰੇ ਹੋਏ, ਵਿਛੋੜਾ ਤਾਂ ਇਨ੍ਹਾਂ ਨੂੰ ਵੀ ਪੈਣਾ ਸੀ, ਅੰਮ੍ਰਿਤਸਰ ਰਹਿ ਰਹੇ ਸਨ ਤੇ ਅਚਾਨਕ ਛੇਵੇਂ ਪਾਤਸ਼ਾਹ ਨੇ ਚੱਲਣ ਦੀ ਤਿਆਰੀ ਕਰ ਲਈ ਤੇ ਉਹ ਵੀ ਇੱਦਾਂ ਦੀ ਤਿਆਰੀ ਕੀਤੀ ਵੀ ਹੁਣ ਮੁੜ ਕੇ ਨਹੀਂ ਆਉਣਾ। ਇਸ ਕਰਕੇ ਬਾਬਾ ਹਰੀ ਚੰਦ ਜੀ ਦੀਆਂ ਵੀ ਅੱਖਾਂ ਭਰੀਆਂ ਨੇ, ਇਨ੍ਹਾਂ ਦੇ ਨੇਤਰਾਂ ਵਿਚੋਂ ਵੀ ਜਲ ਵਹਿ ਤੁਰਿਆ ਹੈ।
ਬੋਲੋ ਗੁਰ ਅਲੰਬ ਤੋਂ ਸਾਰੋ ਤੁਮ ਤਿਆਗਤ ਨਾ ਕਰੀ ਅਵਾਰੋ।
ਬਾਬਾ ਹਰੀ ਚੰਦ ਜੀ ਬੋਲੇ ਛੇਵੇਂ ਪਾਤਸ਼ਾਹ ਨੂੰ, ਕਹਿਣ ਲੱਗੇ ਗਰੀਬ ਨਵਾਜ ਸਾਹਿਬ ਜੀ, ਤੁਸੀਂ ਸਾਰੇ ਨਗਰ ਦੇ ਆਸਰੇ ਹੋ, ਸਾਰੇ ਅੰਮ੍ਰਿਤਸਰ ਨਗਰ ਦਾ ਆਸਰਾ ਤੁਹਾਨੂੰ ਹੀ ਮਹਾਰਾਜ ਜੀ, ਤੁਹਾਡੇ ਆਸਰੇ ਤੇ ਸਾਰੇ ਨਗਰ ਦੇ ਲੋਕ ਰਹਿੰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਰਿਆਂ ਨੂੰ ਤਿਆਗਦੇ, ਇੱਕ ਦੇਰੀ ਨਹੀਂ ਲਾਈ, ਇੱਕਦਮ ਤਿਆਗ ਕੇ ਚੱਲੇ ਤਿਆਗਣ ਵੇਲੇ ਸਾਰਿਆਂ ਨੂੰ, ਇਨ੍ਹਾਂ ਨੂੰ ਜਿਨ੍ਹਾਂ ਨੂੰ ਤੁਹਾਡਾ ਆਸਰਾ ਹੈ ਉਨ੍ਹਾਂ ਨੂੰ ਤਿਆਗਣ ਸਮੇਂ ਤੁਸੀਂ ਦੇਰੀ ਨਹੀਂ ਲਾਈ, ਇੱਕ ਅੱਖ ਦੀ ਫੋੜ ਚ ਸਾਰਿਆਂ ਨੂੰ ਤਿਆਗ ਕੇ ਚੱਲੇ ਹੋ।
ਪਤੀ ਬਹਿਨ ਜਿਵ ਰਾਤ ਨਾ ਨਾਰੇ।
ਮਹਾਰਾਜ ਜੀ ਜਿਵੇਂ ਕਿਸੇ ਪਤ ਵਰਤਾ ਧਰਮ ਚ ਪਰਪਾ ਕਿਸਤੇ ਆਪਣੇ ਪਤੀ ਦੇ ਵਿਛੋੜੇ ਚ ਰਹਿ ਨਹੀਂ ਸਕਦੀ, ਉਹਦੇ ਕੋਲੋਂ ਆਪਣੇ ਪਤੀ ਤੋਂ ਬਿਨਾਂ ਉਹਦੇ ਵਿਛੋੜੇ ਚ ਰਿਹਾ ਨਹੀਂ ਜਾਂਦਾ।
ਸੱਸ ਬਿਨ ਨਿਸਾ ਨਦੀ ਬਿਨ ਮਾਰੇ।
ਚੰਦਰਮਾ ਤੋਂ ਬਿਨਾਂ ਰਾਤ ਨਹੀਂ ਸੋਭਦੀ, ਚੰਦਰਮਾ ਤੋਂ ਬਿਨਾਂ ਰਾਤ ਚੰਗੀ ਨਹੀਂ ਲੱਗਦੀ, ਬੜੀ ਭਿਆਨਕ ਕਾਲੇ ਰੰਗ ਦੀ ਰਾਤ ਲੱਗਦੀ ਹੈ ਚੰਦਰਮਾ ਤੋਂ ਬਿਨਾਂ, ਚੰਦਰਮਾ ਚੜਿਆ ਹੋਵੇ ਤੇ ਰਾਤ ਵੀ ਸੁੰਦਰ ਲੱਗਦੀ ਹੈ। ਪਾਣੀ ਤੋਂ ਬਿਨਾਂ ਨਦੀ ਭਿਆਨਕ ਲੱਗਦੀ ਹੈ, ਜੇ ਪਾਣੀ ਨਾ ਹੋਵੇ ਤੇ ਨਦੀ ਕਿਹੜਾ ਵਗਦੀ, ਨਦੀ ਹੋਵੇ ਪਾਣੀ ਵਹਿੰਦਾ ਹੋਵੇ ਨਦੀ ਸੋਹਣੀ ਲੱਗਦੀ, ਜੇ ਨਦੀ ਪਾਣੀ ਨਾ ਹੋਵੇ ਨਦੀ ਚ ਤੇ ਉਹ ਨਦੀ ਪਾਣੀ ਬਿਨਾਂ ਚੰਗੀ ਨਹੀਂ ਲੱਗਦੀ, ਨਹੀਂ ਸੋਭਦੀ।
ਮਹਿਪਾਲਕ ਬਿਨ ਚਮੋ ਨਾ ਆਛੇ ਕਥਾ ਪੂਰੀ ਸਭ ਤੁਮਰੇ ਪਾਛੇ।
ਰਾਜੇ ਬਿਨਾਂ ਪ੍ਰਜਾ ਨਹੀਂ ਸੋਭਦੀ, ਰਾਜਾ ਨਾ ਹੋਵੇ ਤੇ ਰਾਜੇ ਤੋਂ ਬਿਨਾਂ ਪ੍ਰਜਾ ਨਹੀਂ ਚੰਗੀ ਲੱਗਦੀ, ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਤੁਹਾਡੇ ਬਿਨਾਂ ਇਸ ਨਗਰ ਦੀ ਹਾਲਤ ਹੋਣੀ ਹੈ, ਤੁਹਾਡੇ ਬਿਨਾਂ ਵੀ ਇਹ ਨਗਰ ਦੇ ਲੋਕ ਨਹੀਂ ਸੋਗਦੇ, ਇਹ ਤੁਹਾਡੇ ਕਰਕੇ ਸੋਗਦੇ ਨੇ। ਮਹਾਰਾਜ ਤੁਹਾਡੇ ਤੋਂ ਬਿਨਾਂ ਇਹ ਪੂਰੀ ਵੀ ਚੰਗੀ ਨਹੀਂ ਲੱਗਦੀ, ਇਹ ਨਗਰ ਵੀ ਨਹੀਂ ਸੋਗਦਾ।
ਰਹੇ ਉਡੀਕ ਤੇ ਆ ਗਏ ਕੀਤਕ ਦਿਨ ਮੈਂ ਆਉਣ ਕੀਏ।
ਅੱਗੇ ਵੀ ਤੁਸੀਂ ਪਹਿਲਾਂ ਗਏ ਸੀ ਪਰ ਉਦੋਂ ਅਸੀਂ ਉਡੀਕਦੇ ਰਹੇ ਕਿ ਚਲੋ ਤੁਸੀਂ ਵਾਪਸ ਆਉਣਾ, ਤੇ ਤੁਸੀਂ ਕਈ ਦਿਨਾਂ ਬਾਅਦ ਕਈ ਮਹੀਨਿਆਂ ਬਾਅਦ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਮੁੜ ਆਏ ਸੀ ਤੇ ਲੋਕਾਂ ਨੂੰ ਭਰੋਸਾ ਵੱਜ ਗਿਆ ਵੀ ਚਲੋ ਸਤਿਗੁਰੂ ਜੀ ਆ ਗਏ ਨੇ। ਅੱਗੇ ਵੀ ਤੁਸੀਂ ਗਏ ਸੀ ਤੇ ਅਸੀਂ ਉਡੀਕਦੇ ਰਹੇ ਤੇ ਕੁਝ ਉਡੀਕ ਤੋਂ ਬਾਅਦ ਤੁਸੀਂ ਵਾਪਸ ਚੱਲ ਕੇ ਆ ਗਏ।
ਉੜ ਗਿਆ ਮੇਰਾ ਆਧਾਰ ਕਿਮ ਰਹਾ ਉਜੜ ਜਾਏ ਕਤਮ ਸੰਗ ਲਹਿ।
ਮਹਾਰਾਜ ਹੁਣ ਤਾਂ ਤੁਸੀਂ ਪੱਕਾ ਹੀ ਚੱਲੇ, ਹੁਣ ਤਾਂ ਉਡੀਕ ਕਰਨ ਦਾ ਵੀ ਫਾਇਦਾ ਨਹੀਂ ਕਿਉਂਕਿ ਤੁਸੀਂ ਆਉਣਾ ਹੀ ਨਹੀਂ ਵਾਪਸ, ਤਿਆਰੀ ਪੱਕੀ ਕਰਕੇ ਚੱਲੇ ਹੋ। ਤੇ ਮਹਾਰਾਜ ਹੁਣ ਤੁਹਾਡੇ ਤੋਂ ਬਿਨਾਂ ਜਾਂ ਤਾਂ ਇਹ ਨਗਰ ਉਜੜ ਜਾਏਗਾ ਤੇ ਜਾਂ ਫਿਰ ਇਹ ਸਾਰੇ ਤੁਹਾਡੇ ਨਾਲ ਚੱਲਣਗੇ। ਇਹਨਾਂ ਦੋਵਾਂ ਚੋਂ ਇੱਕ ਕੰਮ ਹੋਏਗਾ, ਜਾਂ ਤਾਂ ਨਗਰ ਹੀ ਉਜੜ ਜਾਏਗਾ ਸਾਰਾ, ਜਾਂ ਫਿਰ ਇਹ ਨਗਰ ਦੇ ਜਿਹੜੇ ਲੋਕ ਨੇ ਇਹ ਸਾਰੇ ਤੁਹਾਡੇ ਨਾਲ ਚੱਲਣਗੇ ਜਿੱਥੇ ਤੁਸੀਂ ਜਾਓਗੇ।
ਮੈਂ ਅਬ ਤਿਆਰ ਹੋਏ ਕਰ ਆਇਓ ਚਹੋਂ ਆਪ ਕੇ ਸੰਗ ਸਦਾਇਓ।
ਜੀ ਮੈਂ ਵੀ ਨਹੀਂ ਇੱਥੇ ਰਹਿ ਸਕਦਾ ਤੁਹਾਡੇ ਬਿਨਾਂ, ਕਿਉਂਕਿ ਬਾਬਾ ਹਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਹੀ ਰਹਿ ਰਹੇ ਸੀ। ਕਹਿਣ ਲੱਗੇ ਸਤਿਗੁਰੂ ਜੀ ਤੁਹਾਡੇ ਬਿਨਾਂ ਮੈਂ ਵੀ ਨਹੀਂ ਇੱਥੇ ਰਹਿ ਸਕਦਾ, ਮੈਂ ਹੁਣ ਤਿਆਰੀ ਕਰਕੇ ਆ ਗਿਆ, ਆਪਣਾ ਸਾਰਾ ਸਾਜੋ ਸਮਾਨ ਮੈਂ ਆਪਣੇ ਨਾਲ ਲਿਆ ਹੋਇਆ, ਹੁਣ ਤੁਸੀਂ ਜਿੱਥੇ ਜਾਓਗੇ ਮੈਂ ਵੀ ਤੁਹਾਡੇ ਨਾਲ ਨਾਲ ਚੱਲ ਕੇ ਜਾਵਾਂਗਾ, ਤੁਹਾਡੇ ਨਾਲ ਹੀ ਰਹਾਂਗਾ।
ਸੁੱਤਾ ਸੁੱਤਾ ਸੁੱਤ ਸਹਿਤ ਤਿਹਾਰੇ ਔਰ ਆਨੰਦ ਨਿਤਲਾ ਮਿਆਰੇ।
ਮੈਂ ਆਪਣੀ ਧੀ ਰਾਣੀ ਨੂੰ ਵੀ ਵੇਖਦਾ ਰਹਾਂਗਾ, ਮੇਰੀ ਧੀ ਜੋ ਤੁਹਾਡੀ ਅਰਧਾਂਗਿਨੀ ਹੈ, ਮਾਤਾ ਨਾਨਕੀ ਵੱਲ ਇਸ਼ਾਰਾ ਹੈ, ਮੈਂ ਆਪਣੀ ਧੀ ਨੂੰ ਵੀ ਪਿਆਰ ਨਾਲ ਵੇਖਾਂਗਾ। ਫਿਰ ਮੇਰੀ ਧੀ ਦਾ ਪੁੱਤਰ ਮੇਰਾ ਦੋਤਰਾ ਯਾਨੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ, ਮੈਂ ਉਹਨਾਂ ਨੂੰ ਵੀ ਲਾੜ ਲੜਾਵਾਂਗਾ ਤੁਹਾਡੇ ਨਾਲ ਰਹਿ ਕੇ, ਉਹਨਾਂ ਦੇ ਵੀ ਮੈਨੂੰ ਦਰਸ਼ਨ ਹੁੰਦੇ ਰਹਿਣਗੇ, ਉਹਨਾਂ ਨਾਲ ਵੀ ਮਿਲਾਪ ਹੁੰਦਾ ਰਹੇਗਾ।
ਸੁਣ ਕਰ ਸਸੁਰ ਗਿਰਾ ਗੁਰ ਭਾਰੇ।
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਹੁਰਾ ਸਾਹਿਬ ਬਾਬਾ ਹਰੀ ਚੰਦ ਜੀ ਦੇ ਬਚਨ ਸੁਣੇ ਹਨ।
ਧੀਰਜ ਤੇਚਾਰੇ
ਹਰੀ ਗੁਰੂ ਬਲੀ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਹਰੀ ਚੰਦ ਜੀ ਹੋਣਾ ਨੂੰ ਧੀਰਜ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਹੇ ਗੁਰਪੁਰ ਨਿਤ ਬਸੈ ਸੁਆਇਆ।
ਮਹਾਰਾਜ ਜੀ ਕਹਿਣ ਲੱਗੇ ਪਿਤਾ ਜੀ ਬਾਬਾ ਜੀ ਇਹ ਨਗਰ ਉਜੜੇਗਾ ਨਹੀਂ, ਇਹ ਤਾਂ ਸਗੋਂ ਸਵਾਇਆ ਹੋ ਕੇ ਵਧੇਗਾ। ਇਹ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਵਚਲ ਨਹੀਂ, ਗੁਰੂ ਰਾਮਦਾਸ ਸਾਹਿਬ ਨੇ ਰੱਖੀ ਹੈ ਸਾਡੇ ਦਾਦਾ ਜੀ ਨੇ, ਇਹ ਉਜੜੇਗਾ ਨਹੀਂ, ਇਹ ਨਗਰ ਸਵਾਇਆ ਹੋਵੇਗਾ। ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਸਾਰੇ ਪੰਜਾਬ ਚ ਸਭ ਤੋਂ ਵੱਡਾ ਸ਼ਹਿਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਨਗਰ ਸਵਾਇਆ ਹੋਵੇਗਾ, ਇਹ ਨਗਰ ਬਹੁਤ ਭਾਰੀ ਵਧੇਗਾ, ਪ੍ਰਫੁੱਲਤ ਹੋਵੇਗਾ।
ਅੰਨ ਧਰਮ ਦੀ ਕਮੀ ਨਕਾਇਆ।
ਇੱਥੇ ਨਾ ਅੰਨ ਦੀ ਕਮੀ ਹੋਵੇਗੀ, ਨਾ ਇੱਥੇ ਪੈਸੇ ਦੀ ਕਮੀ ਹੋਵੇਗੀ।
ਰੰਕ ਬਸੈ ਜੋ ਧਨੀ ਬਣੈ।
ਇੱਥੇ ਕੋਈ ਭਿਖਾਰੀ ਵੀ ਆ ਕੇ ਰਹੇਗਾ ਨਾ ਅੰਮ੍ਰਿਤਸਰ ਸਾਹਿਬ, ਤੇ ਉਹ ਭਿਖਾਰੀ ਵੀ ਰਾਜਾ ਬਣ ਜਾਏਗਾ। ਖਾਲਸਾ ਜੀ ਕੋਈ ਐਸਾ ਪ੍ਰਾਣੀ ਨਹੀਂ ਜਿਹੜਾ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਭੁੱਖਾ ਸੌਂਦਾ ਹੋਵੇ, ਸਭ ਨੂੰ ਪੇਟ ਭਰ ਕੇ ਅੰਨ ਖਾਣ ਨੂੰ ਪ੍ਰਾਪਤ ਹੁੰਦਾ ਗੁਰੂ ਨਗਰੀ ਚ। ਗੁਰੂ ਰਾਮਦਾਸ ਸਾਹਿਬ ਦੇ ਲੰਗਰ ਵੀ ਚੱਲ ਰਹੇ ਨੇ। ਮਹਾਰਾਜ ਜੀ ਕਹਿੰਦੇ ਜੇ ਕੋਈ ਰੰਕ ਆ ਕੇ ਵਸੇਗਾ ਇਸ ਨਗਰ ਚ, ਤੇ ਬਾਬਾ ਜੀ ਕੋਈ ਰੰਕ ਵਸੇਗਾ ਤੇ ਉਹ ਰਾਜਾ ਬਣੇਗਾ।
ਅੰਨ ਬਸਣ ਕੀ ਕਮੀ ਨਾ
ਇੱਥੇ ਅੰਨ ਦੀ ਕਮੀ ਹੋਵੇਗੀ, ਨਾ ਕੱਪੜੇ ਬਸਤਰ ਦੀ ਕਮੀ ਹੋਵੇਗੀ।
ਜੋ ਗੁਰਪੁਰ ਤੋਂ ਵਿਘਨ ਉੱਠੇ ਹੈ ਦਿਨ ਮਾਰੇ ਆਪੇ ਮਰ ਜਾਏ।
ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਉੱਤੇ ਕੋਈ ਵਿਘਨ ਕਰੇਗਾ, ਇਸ ਨਗਰ ਵੱਲ ਕੋਈ ਭੈੜੀ ਅੱਖ ਲੈ ਕੇ ਵੇਖੇਗਾ ਜਾਂ ਨਗਰ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਦੇਵੇਗਾ, ਉਹ ਬਿਨਾਂ ਮਾਰਿਆਂ ਮਰ ਜਾਏਗਾ। وہ بنا ماریا مر جائے گا.
شیر بار بار پکڑائے اب چل جس کی نیم رکھائے.
امرتسر صاحب دی جڑی بانہ ہے نا شہر دی بانہ وہ سچ کھنڈ سری ہرمندر صاحب دے ہاتھ پھڑائی ہے, دربار صاحب دے ہاتھ پھڑائی ہے, اور اس نگر دی نیم اوچل نیم رکھی ہے جڑی کدے چلائے مان نہیں ہوے گی.
شری ہرمندر ماں پرتاپ بندہ رچک ہوئے آپ.
سچ کھنڈ سری ہرمندر صاحب دا بڑا بڑا مہان پرتاپ ہوئے گا, تے جڑے بھاونا سہت سری ہرمندر صاحب نمسکار کرن گے انہاں دے دکھاں دا ناس ہو جائے گا. اور ستگرو جی انہاں دے رچک ہون گے, انہاں دی رکھیا کرن گے جڑے سری دربار صاحب اور مندر صاحب نمسکار کرن گے.
اتیادک سگل سمجھائے
تیردا ستگرو جی نے بہت سارے بچن کہہ کے نگر نواسیاں نو سمجھایا
کہ مایا کرو برمائے.
ستگرو نے اپنی مایا پسار دتی کیونکہ وہ نال تیار سی سارے جان نو. ستگرو ویکھیا بھی نال چلے گئے نگر کیویں وسے گا, ساڈے پتا جی دی بے ادبی ہوے گی جی اسی انہاں نوں ساریاں نوں نال لے کے جانے ہاں. گرو ہرگوبند صاحب نے ساریاں تے اپنی مایا ورتا دتی اس ویلے, جڑے نال جان نوں تیار ہو گئے سی نا انہاں ساریاں دے منہ چ اپنے گھراں دا موہ جگا دتا. او کہندے نا بھائی اپنے گھر بار چھڈ کے نال تھوڑی جانا,
سب کو سدن لگے تب اچھے.
ساریاں نوں اپنے گھر چنگے لگن لگ پئے جڑے گھر چھڈ کے آ گئے سی. ستگرو مایا ورتائی سب نو آپو اپنے گھر چنگے لگن لگ پئے.
باچھے ہتن کھل من باچھے
نے من بنا لیا پیچھے مڑن دا, پہلا تیاری کیتی کہندے اسی تے جانا ہی نہیں پیچھے تواڈے نال ہی جانا. جدو ستگرو مایا ورتائی ساریاں دے من پیچھے نو ہٹ گئے اور سب اپنے گھراں نو مڑن واسطے تیار ہو
گئے. ستگرو سب تائیں ہری چند کو کچھ پکڑائے.
سارے نگر نواسیاں نو مہاراج چھویں پاتشاہ نے دھیرج دتا حوصلہ دے کے ٹکایا ہے, اور انہاں سارے نگر واسیاں دی بان بابا ہری چند جی دے ہاتھ پھڑائی کہ ہن تسی انہاں دی ساریاں دی سیوا سنبھال کرنی, انہاں دیاں ساریاں دیاں کمیاں پیشیاں تسی ویکھنیاں, سب دیاں ضرورتاں تسی پوریاں کرنیاں. بابا ہری چند جی نو سری امرتسر صاحب دے واسیاں دی بان گرو ہرگوبند صاحب جی مہاراج جی نے پکڑائی ہے.
جان سسر بد بندھن کر کے
پھر بابا ہری چند جی نو اپنا سہرا وڈے تھان جان کے پتا روپ ہوں سہرا بھی, تو چھویں پاتشاہ نے بابا ہری چند جی نو متھا ٹیکیا نمسکار کیتی ہے.
مرے سر ہی درشن ہرکے
اور سارے نے ستگرو دے درشن کیتے. مہاراج جی دے بچن سن کے ستگرو دے بچنا نال حوصلہ کر کے او سارے نگر نواسی واپس سری امرتسر صاحب نو آپو اپنے گھراں نو آسنا نو واپس مڑ
گئے.
ادھر چھویں پاتشاہ جی مہاراج جی اپنی پالکی چ سوار ہوئے نے. مہاراج سچے پاتشاہ جی رتھ تے سوار ہوئے تے چل پئے.
مارگ گمنے جس گن گوڈے
انہاں دے بینت گن نے, ایک گن نہیں بینت گنا دے اتھا مالک سوامی نے ستگرو, تے بینت گنا دے اتھا سمندر ستگرو سچے پاتشاہ جی چل پئے نے. رستے تے ٹرے جا رہے نے
چند مل تنجا ساتھ.
بابا ہری چند جی امرتسر صاحب واپس مڑن تو پہلا اپنی دھی نو ملے نے, ماتا نانکی نو ملے ہن.
پھر ہاتھ دو تر کے ماتھ
اپنے دو ترے دھن گرو تیغ بہادر صاحب نو گل لگ کے ملے. انہوں نے سر تے بڑے پیار نال بابا ہری چند جی نے سر تے ہاتھ پھیرے.
گرو محلا سونا ناری
ستگرو جی دے تینے محل ماتا نانکی جی دمودری جی ماتا مروائی جی اور ہور بہت سارے سیوک بہت ساری گولیاں داسیاں داس وہ نال نال جا رہے نے.
میرے اکل بندنا دھاری
سارے نے بابا ہری چند جی نو ملنا کیتا, سب نے بابا ہری چند جی نو نمسکار کیتی ہے.
جو کہ سن کر سارے آپ اپنے سدن سدارے
محلہ نو متاواں نو سارے نگر نواسی آ کے ملے نے. यथायोग सारयां नूं नमस्कार करके वचन बिलास करके सब दे नाल नगर निवासी सारे आपो अपने घरां नूं वापस मुड़े ने और सतगुरां दे महल डरोली नगर नूं रस्ते ते चल पए ने। सतगुरु जी अपनियां फौजां समेत 3000 फौज दा बड़ा वड्डा लश्कर है जो छेवें पातशाह जी महाराज जी अपने नाल लैके चले ने।
पातशाह
जी नगारा बजदा जा रहा अगे अगे ते जदो नगारा बजया बड़ा वड्डा नगारा सी गुरु साहब दा जो बजया ओदी आवाज नाल इस तरह आकाश गूंजया मानो जिवें बदल गरजे होण। बदलां दी गड़गड़ाहट दे समान सतगुरां दा नगारा बजया है।
सगल कुटुंब संग महलीना सनी सनी गुर चलबो कीना।
सारा कुटुंब सारा परिवार सतगुरां ने अपने नाल लिया महाराज जी दे साहिबजादे नाल ने महल नाल ने बहुत सारे सिख सेवक नाल ने दासियां दास नाल ने सब नूं नाल लैके सतगुरु सच्चे पातशाह जी मार्ग ते सने सने सहजे सहजे चल पए हन।
तारन तारन
श्री अमृतसर साहब तो तरन तारन साहब तकरीबन 9 को दी वाट ते है। 9 को दा पेंडा सतगुरु सच्चे पातशाह जी ने श्री अमृतसर साहब तो चल के तय कीता है।
तीर्थ पिखे उपात गन हरन
और श्री तारन तारन साहिब जो 9 को दी वाट ते है ऐसा पवित्र तीर्थ सतगुरां ने चल के वेख्या है जिस तीर्थ विच जाके इशनान करके करोड़ा पाप दगद हो जांदे हन। करोड़ा पाप दगद हो जांदे ने ऐसा पवित्र पावन तीर्थ श्री तरन तारन साहिब ओ महाराज 6वें पातशाह जी ने चल के वेख्या है।
पूर्व दिश को डेरे पाए
तरन तारन सरोवर दी जड़ी पूर्वली बाही है पूर्व दिशा है उस पासे चल के 6वें पातशाह जी ने डेरा कीता।
बरन के तंबू लाए
रंग रल बिरंगे तंबू कनाता तान दिते ने। सतगुरु जी दे आसन लागे बड़े सोहने तंबू कनाता फर्श गलीचे ओ बिछा दिते गए ने।
राम जामनी तारे
सतगुरु जी ने रात इत्थे बतीत कीती है। रात इत्थे रह के ताले तरन तारन साहब दे पावन स्थान दे दर्शन परसे ने और रात सतगुरु सच्चे पातशाह जी ने इत्थे बतीत कीती है।
सतगुरु सोच को धारे
अमृत वेले पैर रात रहिंदे गरीब नवाज पातशाह उठे ने। उठ के सोच स्नान कीता शरीर दी क्रिया सोधी है।
हर स्नान दे कर धन दान
तरन तारन सरोवर विच सतगुरां ने स्नान कीता है। इशनान करके बहुत सारे प्राणियों नु दान पुन कीता है।
श्री अर्जन के गृह स्थान
फिर महाराज जी धन गुरु अर्जन साहब जी का जो पवित्र स्थान है तरन तारन साहब सरोवर के किनारे दरबार साहिब महाराज 6वें पातशाह जी गुरु 5वें पातशाह के पवित्र स्थान ते दर्शन करने वास्ते अमृत वेले पहुंचे हैं।
जोर अरदास कराए
बड़े अदब सत्कार भावना सहित जाके सतगुरां ने नमस्कार कीती है और मेवड़े सिख पासों अपनी हाजरी दी अरदास गुरु 5वें पातशाह दे पावन दरबार विच करवाई है।
हर बंधन सेवका मंगवाए
ते दिन चढ़ गया इतने नूं महाराज सच्चे पातशाह ने दरबार साहब नमस्कार कीते। नमस्कार करके महाराज जी ने अपनी सवारी मंगवाई है।
जद कर सतगुरु पंथ पधारे
आप दी सवारी ते सवार होके महाराज 6वें पातशाह जी इत्थों चल पए। डरोली नगर नूं महाराज सच्चे पातशाह जी ने चाले पाए ने।
हम जमो चल बच नगारे
महाराज जी दे नाल फौजां जा रहियां ने बहुत सारे सिपाही जा रहे ने नगारे बजदे जा रहे ने।
अगर श्री गुरु ग्रंथ साहिब असवारे चारू चमर ढोलत दुत बारे
सब तो अगे मूहरे सतगुरां तो भी अगे श्री गुरु ग्रंथ साहिब जी दे जो पवित्र पावन स्वरूप दी पालकी है सवारी है वो सब तो अगे जा रही है अदब रखिया है। ਸਤਿਕਾਰ ਰੱਖਿਆ ਮਹਾਰਾਜ ਜੀ ਦੇ ਪਾਵਨ ਸਰੂਪ ਦਾ। ਸਭ ਤੋਂ ਅੱਗੇ ਮੂਹਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸਵਾਰੀ ਜਾ ਰਹੀ ਹੈ, ਨਾਲ ਬੜੇ ਸੋਹਣੇ ਚਵਰ ਸਾਹਿਬ ਸਤਿਗੁਰਾਂ ਦੇ ਪਾਵਨ ਸਰੂਪ ਤੇ ਝੁਲਦੇ ਜਾ ਰਹੇ ਨੇ।
ਪਿੱਛੇ ਸਭ ਪੁਤਾਮੇ ਮਗ ਚਾਲਤ,
ਪਿੱਛੇ ਪਿੱਛੇ ਸਾਰਾ ਪਰਿਵਾਰ ਉਹ ਰਸਤੇ ਤੇ ਤੁਰਿਆ ਜਾ ਰਿਹਾ। ਜਿੰਨੇ ਹੋਰ ਸੇਵਕ ਸਿੱਖ ਨੇ ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਨੇ।
ਹੁਕਮਤ ਹੈ ਪਗ ਡਾਲਤ,
ਘੋੜੇ ਚੱਲਦੇ ਨੇ, ਰਥਾਂ ਚੱਲਦੀਆਂ ਨੇ, ਬਲਦ ਚੱਲਦੇ ਨੇ, ਉਹਨਾਂ ਦੇ ਪੈਰਾਂ ਨਾਲ ਬੜਾ ਆਵਾਜ਼ ਆਉਂਦਾ, ਖੜਾਕ ਹੁੰਦਾ ਉਹਨਾਂ ਦੇ ਚੱਲਣ ਦਾ।
ਛਾਦਾ ਉੱਡ ਕਰ ਤੂਰ,
ਖਾਲਸਾ ਜੀ ਉਦੋਂ ਕੱਚੇ ਰਸਤੇ ਹੁੰਦੇ ਸੀ ਤੇ ਕੱਚੇ ਰਾਹ ਹੋਣ ਕਰਕੇ ਜਦੋਂ ਘੋੜਿਆਂ ਨੇ ਸੂਰਮਿਆਂ ਨੇ ਲੰਘਣਾ ਉਹਨਾਂ ਦੇ ਪੈਰਾਂ ਨਾਲ ਮਿੱਟੀ ਉੱਡਦੀ ਸੀ, ਭੁੱਬਾ ਉੱਡਦੀ ਸੀ। ਉਹ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਚੜ ਰਹੀ ਹੈ ਘੋੜਿਆਂ ਦੇ ਪੌੜਾਂ ਨਾਲ, ਸੂਰਮਿਆਂ ਦੇ ਪੈਰਾਂ ਨਾਲ, ਸਿੱਖਾਂ ਦੇ ਪੈਰਾਂ ਨਾਲ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਚੜ ਰਹੀ ਹੈ ਨੇ। ਸੂਰਜ ਢੱਕ ਲਿਆ,
ਚਲਤ ਬਾਹਮੀ ਪੰਕਤ ਕਰੇ,
ਔਰ ਕਹਿੰਦੇ ਇਸ ਪ੍ਰਕਾਰ ਨਾਲ ਪੰਗਤ ਵਿਚ ਸਾਰੀ ਫੌਜ ਇਕ ਲੈਣ ਦੇ ਵਿਚ ਬੜੇ ਨਿਯਮਬੱਧ ਹੋ ਕੇ ਚੱਲ ਰਹੀ ਹੈ।
ਰਾਮ ਪੰਥ ਮੈਂ ਤ੍ਰਿਣ ਕ੍ਰਿਕਦਰ,
ਹੁਣ ਖਾਲਸਾ ਜੀ ਜਦੋਂ ਹਜ਼ਾਰਾਂ ਦੀ ਗਿਣਤੀ ਚ ਘੋੜੇ ਲੰਘਣੇ ਨੇ ਤੇ ਰਸਤੇ ਵਿਚ ਫਸਲਾਂ ਵੀ ਤਬਾਹ ਹੁੰਦੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਰਸਤੇ ਵਿਚ ਉਹ ਵੀ ਖਤਮ ਹੁੰਦੀਆਂ ਨੇ, ਤੇ ਕਹਿੰਦੇ ਫਸਲਾਂ ਦੇ ਵਿਚੋਂ ਵੀ ਘੋੜੇ ਬਲਦ ਹੋਰ ਬਹੁਤ ਸਾਰੇ ਵਾਹਨ ਜਿਹੜੇ ਨੇ ਹਾਥੀ ਆਦਿਕ ਲੰਘ ਕੇ ਜਾਂਦੇ ਨੇ।
ਦੁਖੇ ਲੋਕ ਤਰੇ ਕਨੇਰਾ,
ਜਿਹੜੇ ਦੁਰੈਖੀ ਲੋਕ ਸੀ ਨਾ, ਕਿਉਂਕਿ ਗੁਰੂ ਘਰ ਦਾ ਪ੍ਰਤਾਪ ਵੇਖ ਕੇ ਜਿੱਥੇ ਬਹੁਤ ਪ੍ਰਸੰਨ ਹੁੰਦੇ ਨੇ, ਬਹੁਤ ਇਹੋ ਜਿਹੇ ਨੇ ਜਿਹੜੇ ਮਨ ਚ ਦੁਵੈਸ਼ ਵੀ ਕਰਦੇ ਨੇ ਦੇਖ ਕੇ। ਗੁਰੂ ਦਾ ਪ੍ਰਤਾਪ ਉਹਨਾਂ ਕੋਲੋਂ ਜਰਿਆ ਨਹੀਂ ਜਾਂਦਾ। ਕਹਿੰਦੇ ਸਤਿਗੁਰਾਂ ਦੇ ਦਰ ਘਰ ਦਾ ਪ੍ਰਤਾਪ ਕਈ ਦੁਵੈਸ਼ੀ ਲੋਕ ਵੇਖਦੇ ਨੇ ਤੇ ਵੇਖ ਕੇ ਉਹਨਾਂ ਦੇ ਕੋਲੋਂ ਮਹਾਰਾਜ ਜੀ ਦਾ ਪ੍ਰਤਾਪ ਜਰਿਆ ਨਹੀਂ ਜਾਂਦਾ ਤੇ ਉਹ ਗੱਲਾਂ ਕਰਦੇ ਨੇ ਆਪਸ ਵਿਚ, ਉਹ ਈਰਖਾ ਵਸ ਹੋ ਕੇ ਗੱਲਾਂ ਕਰਦੇ ਨੇ।
ਪ੍ਰਜਾ ਕਿਦੋਂ ਹਾਕਮ ਸੈ ਸੈਨਾ,
ਕਹਿੰਦੇ ਜਿਹੜੀ ਪ੍ਰਜਾ ਰਹਿੰਦੀ ਹੈ ਉੱਥੇ ਜਾਂ ਕਈ ਨਗਰਾਂ ਦੇ ਹਾਕਮ ਰਹਿੰਦੇ ਸਨ,
ਬੇਮੁਖ ਮਹਿਮਾ ਸਮਝਣਾ,
ਜਿਹੜੇ ਬੇਮੁਖ ਸੀ, ਜਿਹੜੇ ਗੁਰੂ ਘਰ ਦੀ ਮਹਿਮਾ ਨਹੀਂ ਸਨ ਸਮਝਦੇ, ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰ ਘਰ ਦੀ ਮਹਿਮਾ ਦਾ ਨਹੀਂ ਸੀ ਪਤਾ।
ਸੋ ਖੁਣਸ ਹੈ ਜਰੈ ਮੈਂ ਜਰੈ,
ਉਹ ਵੇਖ ਕੇ ਖੁਣਸਦੇ ਨੇ, ਉਹਨਾਂ ਕੋਲੋਂ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਜਰਿਆ ਨਹੀਂ ਜਾਂਦਾ, ਸਗੋਂ ਗੁਰੂ ਘਰ ਦਾ ਪ੍ਰਤਾਪ ਵੇਖ ਕੇ ਉਹ ਸੜਦੇ ਨੇ, ਉਹ ਜਲਦੇ ਨੇ ਮਨ ਵਿਚ।
ਖਾਰਤ ਹੈ ਨਿਜ ਜਰੈ,
ਕਹਿੰਦੇ ਜਿਹੜੇ ਸੜਦੇ ਨੇ ਨਾ ਵੇਖ ਕੇ, ਕਹਿੰਦੇ ਮਾਨੋ ਗੁਰੂ ਦਾ ਪ੍ਰਤਾਪ ਵੇਖ ਕੇ ਸੜਨ ਵਾਲੇ ਇਹ ਲੋਕ ਆਪਣੀਆਂ ਜੜਾਂ ਆਪਣੇ ਹੱਥੀ ਪੁੱਟ ਰਹੇ ਨੇ, ਇਹਨਾਂ ਦੀਆਂ ਆਪਣੀਆਂ ਜੜਾਂ ਆਪਣੇ ਹੱਥੀ ਪੁੱਟੀਆਂ ਜਾ ਰਹੀਆਂ ਨੇ।
ਸਿੱਖਿਆ ਪ੍ਰਤਾਪ ਮਾਂ ਬਲ ਵਾਰੇ,
ਸਤਿਗੁਰਾਂ ਦਾ ਪ੍ਰਤਾਪ ਵੇਖਦੇ ਬੜਾ ਬਲ ਵਾਲਾ, ਬੜਾ ਭਾਰੀ ਬਾਹੂ ਬਲ ਵਾਲਾ ਸਤਿਗੁਰਾਂ ਦਾ ਜਾਹੋ ਜਲਾਲ ਵੇਖਦੇ ਨੇ।
ਕਹੇ ਕੇਨ ਸ਼ਤਰੂ ਗਨ ਮਾਰੇ,
ਆਪਸ ਵਿਚ ਗੱਲਾਂ ਕਰਦੇ ਨੇ ਲੋਕ, ਕਹਿੰਦੇ ਜੀ ਇਹਨਾਂ ਨੇ ਬੜੇ ਦੁਸ਼ਮਣ ਮਾਰੇ ਨੇ, ਵੇਖੋ ਕਿੰਨੀਆਂ ਫੌਜਾਂ ਇਹਨਾਂ ਨੇ ਜੰਗ ਦੇ ਮੈਦਾਨ ਚ ਮਾਰੀਆਂ ਨੇ, ਬੜੇ ਦੁਸ਼ਮਣ ਬੜੇ ਸ਼ਤਰੂ ਇਹਨਾਂ ਨੇ ਮਾਰੇ ਹਨ।
ਅਰ ਜੋ ਅਰ ਚੈ ਸਮਤਾਏ, ਤੂਰਨ ਜਮ ਕਰ ਦੇ ਤੂੰ ਪਠਾਏ,
ਦੁਸ਼ਮਣ ਇਹਨਾਂ ਦੇ ਸਾਹਮਣੇ ਅੜਦਾ ਜਾਂ ਇਹਨਾਂ ਦੀ ਬਰਾਬਰੀ ਕਰਨੀ ਚਾਹੁੰਦਾ, ਉਦੋਂ ਗੁਰੂ ਹਰਗੋਬਿੰਦ ਸਾਹਿਬ ਮਾਰ ਕੇ ਤੁਰਤ ਫੁਰਤੀ ਜਮਪੁਰੀ ਭੇਜ ਦਿੰਦੇ ਨੇ। ਤੁਰਤ ਫੁਰਤੀ ਉਹਨੂੰ ਮਾਰ ਕੇ ਜਮਪੁਰੀ ਭੇਜ ਦਿੰਦੇ ਹਨ।
ਦੇਖੋ
ਜੀ ਇਹਨਾਂ ਨੇ ਤਾਂ ਬਾਦਸ਼ਾਹ ਦਾ ਵੀ ਡਰ ਨਹੀਂ ਮੰਨਿਆ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਜਿਹੜਾ ਸਿੱਕਾ ਚੱਲਦਾ ਹੁਕਮ ਚੱਲਦਾ ਸਾਰੇ ਹਿੰਦੁਸਤਾਨ ਚ, ਉਹਦਾ ਡਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਮੰਨਦੇ।
ਅਸੰਖ ਤੋਂ ਲੜ ਮਰੇ,
ਇਹਨਾਂ ਨੇ ਅਸੰਖ ਅਣਗਿਣਤ ਸੈਨਾ ਜੰਗ ਦੇ ਮੈਦਾਨ ਦੇ ਵਿਚ ਮਾਰ ਦਿੱਤੀ ਹੈ ਤੇ ਅਸੰਖ ਅਣਗਿਣਤ ਸੈਨਾ ਨੂੰ ਮਾਰਨ ਦੀ ਤਾਕਤ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕੋਲ ਰੱਖਦੇ ਨੇ।
ਸੱਤ ਹਜ਼ਾਰ ਹਤੇ ਇਕ ਬਾਰੇ,
7000 ਫੌਜ ਇਹਨਾਂ ਤੇ ਪਹਿਲਾਂ ਚੜ ਕੇ ਆਈ ਅੰਮ੍ਰਿਤਸਰ ਸਾਹਿਬ, ਤੇ 7000 ਫੌਜ ਇਕੋ ਦਿਨ ਦੇ ਵਿਚ ਹੀ ਇਹਨਾਂ ਨੇ ਜੰਗ ਦੇ ਮੈਦਾਨ ਵਿਚ ਮਾਰ ਮੁਕਾਈ ਹੈ।
ਸੁਣੇ ਦੁਗਨ ਇਸਤੇ ਸੰਗਾਰੇ,
15000 ਫੌਜ ਚੜ ਕੇ ਗਈ ਇਹਨਾਂ ਤੇ, 15 ਹਜ਼ਾਰ ਤੋਂ 14 ਹਜ਼ਾਰ ਸਿਪਾਹੀ ਇੱਕੋ ਦਿਨ ਦੇ ਵਿੱਚ ਜੰਗ ਚ ਇਨ੍ਹਾਂ ਨੇ ਮਾਰ ਦਿੱਤੇ। 1000 ਉਹ ਸੂਰਮੇ ਬਚੇ ਜਿਹੜੇ ਦੌੜ ਕੇ ਆਪਣੀਆਂ ਜਾਨਾਂ ਬਚਾ ਗਏ, ਨਹੀਂ ਤਾਂ ਦੂਜੇ ਜੰਗ ਵਿੱਚ ਇਨ੍ਹਾਂ ਨੇ 14000 ਸਿਪਾਹੀ ਮਾਰੇ ਨੇ।
ਬੜੇ ਸ਼ਰਮ ਤੇ ਧਰ ਸ਼ੰਕਾ।
ਦੇਖੋ ਬਾਦਸ਼ਾਹ ਵੀ ਡਰ ਗਿਆ ਇਨ੍ਹਾਂ ਤੋਂ, ਬਾਦਸ਼ਾਹ ਵੀ ਡਰਦਾ, ਉਹ ਵੀ ਆਪਣੇ ਮਨ ਚ ਸ਼ੰਕਦਾ ਇਨ੍ਹਾਂ ਦੇ ਨਾਲ ਜੰਗ ਕਰਨ ਤੋਂ, ਉਹ ਵੀ ਗੁਰੇਜ ਕਰਦਾ, ਉਹ ਵੀ ਆਪਣੀ ਫੌਜ ਨਹੀਂ ਭੇਜਦਾ ਇਨ੍ਹਾਂ ਦੇ ਉੱਤੇ ਲੜਨ ਵਾਸਤੇ।
ਇਹਨੇ ਮਿਟਿਓ ਵੀਰ ਬਰ ਬੰਕਾ।
ਪਰ ਕਹਿੰਦੇ ਗੁਰੂ ਵੇਖੋ ਕਿਹੋ ਜਿਹਾ ਵੀਰ ਬੰਕਾ ਸੂਰਮਾ, ਇਹ ਨਹੀਂ ਹਟਿਆ, ਇਹ ਉਸ ਵਕਤ ਬਾਅਦ ਨਹੀਂ ਆਇਆ।
ਪ੍ਰਥਮ ਪੰਚ ਗੁਰ ਸ਼ਾਂਤ ਸਰੂਪ।
ਇਨ੍ਹਾਂ ਤੋਂ ਪਹਿਲਾਂ ਪੰਜ ਗੁਰੂ ਸੀ, ਉਹ ਸੀ ਸ਼ਾਂਤ ਰੂਪ। ਉਹ ਸ਼ਾਂਤ ਰੂਪ ਸੀ ਤੇ ਮੰਜੀ ਤੇ ਬਹਿ ਕੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸੀ।
ਇਹ ਧਰ ਸ਼ਸਤਰ ਪਇਓ ਬਦ ਭੂਪ।
ਇਨ੍ਹਾਂ ਨੇ ਸ਼ਸਤਰ ਧਾਰ ਲਏ ਤੇ ਸ਼ਸਤਰ ਧਾਰ ਕੇ ਤਖਤ ਦੀ ਰਚਨਾ ਕਰਕੇ ਇਨ੍ਹਾਂ ਨੇ ਰਾਜਸੀ ਠਾਠ ਬਣਾ ਲਿਆ। ਇਹ ਤਾਂ ਰਾਜਿਆਂ ਤੇ ਬਾਦਸ਼ਾਹਾਂ ਵਾਂਗਰ ਸ਼ਸਤਰ ਧਾਰਨ ਕਰਕੇ ਸ਼ਸਤਰਧਾਰੀ ਹੋ ਕੇ ਫਿਰਦੇ ਨੇ।
ਉਹਦਾ ਮਹਾਕਰਨ ਸੰਗਰਾਮ।
ਔਰ ਬੜੇ ਯੋਧੇ ਨੇ, ਸੂਰਮੇ ਨੇ, ਔਰ ਸੰਗਰਾਮ ਕਰਨ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਹਨ।
ਚੰਦ ਪ੍ਰਚੰਡ ਵੀ ਬਲ ਧਾਮੋ।
ਇਨ੍ਹਾਂ ਦੀਆਂ ਬਾਹਾਂ ਬੜੀਆਂ ਬਲ ਵਾਲੀਆਂ ਨੇ। ਇਨ੍ਹਾਂ ਦੀਆਂ ਬਾਹਾਂ ਚ ਇੰਨਾ ਬਲ ਹੈ ਕਿ ਆਪਣੀਆਂ ਬਾਹਾਂ ਦੇ ਬਲ ਨਾਲ ਹਾਥੀ ਨੂੰ ਵੀ ਸੁੱਢ ਤੋਂ ਪਕੜ ਕੇ ਪਟਕੀਰ ਕੇ ਮਾਰਨਾ, ਇੰਨਾ ਭਾਰੀ ਬਲ ਹੈ। ਵੀ ਬਲ ਦੇ ਧਾਮੂ ਘਰ ਹਨ।
ਰਾਜ ਨਾ ਦੂਸਰ ਕੋਈ।
ਉੱਚੀ ਲੰਮੀ ਡੀਲ ਹੈ ਗੁਰੂ ਹਰਗੋਬਿੰਦ ਜੀ ਦੀ ਕਿ ਜਿਨ੍ਹਾਂ ਦੇ ਸਮਾਨ ਇਸ ਵਕਤ ਸਾਰੇ ਸੰਸਾਰ ਚ ਕੋਈ ਦੂਸਰਾ ਵਿਅਕਤੀ ਨਹੀਂ ਹੋਣਾ। ਇੰਨਾ ਬਲ ਤੇ ਇੰਨਾ ਉੱਚਾ ਲੰਮਾ ਕੱਦ ਹੈ ਸਰੀਰ ਦਾ ਕਿ ਜਿਨ੍ਹਾਂ ਦੇ ਸਮਾਨ ਸਾਰੇ ਜਗਤ ਵਿੱਚ ਕੋਈ ਦੂਸਰਾ ਨਹੀਂ ਹੋਵੇਗਾ।
ਬਲ ਅਲ ਸ਼ਕਤ ਕਾ ਥਮ ਹੋਏ।
ਬਲ ਕਰਕੇ ਸ਼ਕਤੀ ਕਰਕੇ ਕੌਣ ਇਨ੍ਹਾਂ ਦੇ ਬਰਾਬਰ ਹੋ ਸਕਦਾ, ਕੌਣ ਇਨ੍ਹਾਂ ਦੀ ਬਰਾਬਰੀ ਕਰ ਸਕਦਾ ਹੈ ਜਿਹੜਾ ਬਲ ਕਰਕੇ ਜਾਂ ਸ਼ਕਤੀ ਕਰਕੇ ਇਨ੍ਹਾਂ ਦੇ ਬਰਾਬਰ ਹੋ ਸਕੇ।
ਸੁੰਦਰ ਮੁਖ ਮੰਡਲ ਦਰਸੰਤਾ, ਧੀਰਜ ਧੀਰਜ ਧੀਰਜਵੰਤਾ।
ਬੜਾ ਸੁੰਦਰ ਮੁਖ ਹੈ ਗੁਰੂ ਹਰਗੋਬਿੰਦ ਜੀ ਦਾ ਤੇ ਮੰਡਲ ਸੁੰਦਰ ਸੋਹਣੇ ਦਰਸ਼ਨ ਦੇਣ ਵਾਲੇ ਨੇ ਤੇ ਬੜੇ ਧੀਰਜ ਬਲ ਵਾਲੇ, ਧੀਰਜਵੰਤਾ, ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਧੀਰਜ ਦੇ ਥੰਮ ਨੇ ਗੁਰੂ ਹਰਗੋਬਿੰਦ ਜੀ।
ਇਤਿਹਾਸਕ ਕਹਿ ਆਪਸ ਮਾਹੇ।
ਇਤਿਹਾਸਕ ਗੱਲਾਂ ਲੋਕ ਆਪਸ ਵਿੱਚ ਕਰਦੇ ਨੇ, ਆਪਸ ਵਿੱਚ ਇਸ ਤਰ੍ਹਾਂ ਦੇ ਬਚਨ ਕਰਦੇ ਨੇ।
ਹਿਜ ਕਰ ਦਬਕੇ ਮਿਕਸੈ ਨਾਈ।
ਉਹ ਲੋਕ ਆਪਣੇ ਘਰ ਚ ਦਬਕ ਕੇ ਰਹਿ ਜਾਂਦੇ ਨੇ, ਬਾਹਰ ਨੀ ਨਿਕਲਦੇ, ਡਰਦੇ ਮਾਰੇ ਵੀ ਗੁਰੂ ਸਾਹਿਬ ਜੀ ਲੰਘ ਰਹੇ ਨੇ। ਜਿਹੜੇ ਵਿਰੋਧੀ ਸੀ ਨਾ ਮਹਾਰਾਜ ਜੀ ਦੀ ਮਹਿਮਾ ਵੀ ਸਮਝਦੇ ਨੇ ਵੀ ਬੜੇ ਬਲੀ ਨੇ, ਪ੍ਰਤਾਪ ਵਾਲੇ ਨੇ, ਉਹ ਡਰਦੇ ਮਾਰੇ ਘਰ ਚ ਹੀ ਦਬਕ ਜਾਂਦੇ ਨੇ। ਜੇ ਕੋਈ ਰਾਹ ਚ ਛੋਟਾ ਮੋਟਾ ਹਾਕਮ ਹੁੰਦਾ ਉਹ ਤਾਂ ਆਉਂਦਾ ਹੀ ਨੀ ਸਾਹਮਣੇ, ਕੋਈ ਨਗਰ ਦਾ ਚੌਧਰੀ ਪੰਚ ਆ ਮੂਹਰੇ ਨੀ ਆਉਂਦੇ। ਕਹਿੰਦੇ ਜੀ ਕਿਤੇ ਸਾਨੂੰ ਵੇਖ ਲਿਆ, ਕਿਤੇ ਸਾਡੇ ਤੇ ਨਾ ਹਮਲਾ ਕਰਦੇ। ਜਿਹੜੇ ਬਾਦਸ਼ਾਹ ਤੋਂ ਨੀ ਡਰੇ ਉਹ ਸਾਡਾ ਕਿੱਥੇ ਵਸਾਹ ਕਰਨਗੇ, ਸਾਨੂੰ ਕੀ ਸਮਝ ਲੈਣਗੇ। ਇਸ ਕਰਕੇ ਕਹਿੰਦੇ ਕਈ ਤਾਂ ਡਰਦੇ ਮਾਰੇ ਦਬਕ ਕੇ ਘਰੋਂ ਬਾਹਰ ਨਹੀਂ ਨਿਕਲਦੇ।
ਚਲਿਓ ਜਾ ਇੱਕ ਦਿਨ ਹੀ ਰਹਿ ਯਾ ਤੇ ਮੈਂ ਕਪੂਰ ਕੋ ਕਹਿ।
ਲੋਕ ਕਹਿੰਦੇ ਚਲੋ ਇਨ੍ਹਾਂ ਨੇ ਟੋਰੀ ਜਾਣਾ, ਇੱਕ ਰਾਤ ਹੀ ਰਹਿਣਾ, ਚਲੋ ਇੱਕ ਰਾਤ ਆਪਾਂ ਦੜ ਵੱਟ ਕੇ ਸਮਾਂ ਕੱਟ ਲਈਏ, ਕੱਲ ਇਨ੍ਹਾਂ ਨੇ ਲੰਘ ਜਾਣਾ। ਇੱਦਾਂ ਡਰਾਵਾ ਵੀ ਹੈ ਸਤਿਗੁਰਾਂ ਦਾ, ਉਨ੍ਹਾਂ ਦੇ ਮਨ ਚ ਡਰ ਵੀ ਹੈ। ਕਹਿੰਦੇ ਚਲੋ ਇਨ੍ਹਾਂ ਨੇ ਤਾਂ ਇੱਕ ਰਾਤ ਹੀ ਰਹਿਣਾ ਇੱਥੇ ਤੇ ਕੱਲ ਸਵੇਰ ਨੂੰ ਇਨ੍ਹਾਂ ਨੇ ਇੱਥੋਂ ਚਲੇ ਜਾਣਾ, ਕੋਈ ਜ਼ਿਆਦਾ ਸਮਾਂ ਨਹੀਂ ਇੱਥੇ ਰਹਿਣਾ।
ਨੁਕਸਾਨ ਸੀਸ ਸਹਿ ਲੇ ਤੋ।
ਜੇ ਕੋਈ ਨੁਕਸਾਨ ਹੁੰਦਾ ਵੀ ਹੈ ਨਾ ਉਨ੍ਹਾਂ ਦੀਆਂ ਫਸਲਾਂ ਦਾ ਮਾੜਾ ਮੋਟਾ, ਕਿਉਂਕਿ ਘੋੜੇ ਲੰਘਦੇ ਨੇ, ਘੋੜੇ ਲੰਘਦੇ ਫਸਲਾਂ ਵੀ ਨਸ਼ਟ ਹੁੰਦੀਆਂ ਨੇ, ਉਨ੍ਹਾਂ ਚੌਧਰੀਆਂ ਹਾਕਮਾਂ ਦਾ ਜੇ ਕੋਈ ਮਾੜਾ ਮੋਟਾ ਨੁਕਸਾਨ ਹੁੰਦਾ ਵੀ ਹੈ ਤੇ ਬਾਹਰ ਆ ਕੇ ਬੋਲਦੇ ਨੇ ਉੱਚੀ ਆਵਾਜ਼ ਵਿੱਚ, ਅੰਦਰ ਅੰਦਰ ਹੀ ਦਬ ਕੇ ਰਹਿੰਦੇ ਨੇ, ਕਹਿੰਦੇ ਬਾਹਰ ਨਾ ਨਿਕਲਿਆ। ਜੇ ਕਿਤੇ ਕਹਿ ਦਿੱਤਾ ਵੀ ਸਾਡੀ ਫਸਲ ਦਾ ਨੁਕਸਾਨ ਕੀਤਾ, ਖਬਰੇ ਗੁਰੂ ਦੇ ਸਿਪਾਹੀ ਕੀ ਕਰ ਦੇਣ, ਕਿਹੋ ਜਿਹਾ ਹਮਲਾ ਕਰ ਦੇਣ। ਇੱਦਾਂ ਡਰ ਕੇ ਸਹਿਮ ਕੇ ਲੋਕ ਅੰਦਰਾਂ ਚ ਵੜ ਜਾਂਦੇ ਨੇ,
ਸਮਝਿਆ
ਸਮਝਦੇ ਨੇ ਲੋਕ, ਕਹਿੰਦੇ ਕਿਤੇ ਵਿਗੜੀਏ ਨਾ, ਜੇ ਗੁਰੂ ਨਾਲ ਵਿਗੜ ਗਏ ਤੇ ਸਮਝ ਲਓ ਸਾਡੀ ਮੌਤ ਆਈ। ਸਮਝੋ ਗੁਰੂ ਨਾਲ ਵਿਗਾੜ ਨਹੀਂ ਕਰਨਾ, ਜੇ ਵਿਗੜ ਗਏ ਤੇ ਸਾਡੀ ਮੌਤ ਆਈ ਸਮਝੋ।
ਇਸ ਪ੍ਰਕਾਰ ਸਮਝਤ ਸਹਿ ਸੈਨਾ, ਮਗ ਮੈਂ ਬਸੈ ਚਲ ਤੋ ਦੋ ਰਹਿਣਾ।
ਕਹਿੰਦੇ ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਫੌਜ ਵੀ ਕਿਸੇ ਨਾਲ ਕੋਈ ਵਿਗਾੜ ਨਹੀਂ ਕਰਦੀ। ਜੇ ਰਸਤੇ ਵਿੱਚ ਲੋਕ ਵੇਖਦੇ ਵੀ ਨੇ ਤੇ ਫੌਜਾਂ ਚੁੱਪ ਕਰਕੇ ਸ਼ਾਂਤ ਹੋ ਕੇ ਲੰਘ ਜਾਂਦੀਆਂ ਨੇ। ਇੱਕ ਰਾਤ ਸਤਿਗੁਰੂ ਜੀ ਰਸਤੇ ਚ ਕੱਟਦੇ ਨੇ, ਅਗਲੇ ਦਿਨ ਸਵੇਰ ਹੁੰਦੇ ਹੀ ਮਹਾਰਾਜ ਜੀ ਚੱਲ ਪੈਂਦੇ ਨੇ।
ਪ੍ਰਥਮ ਪਾਏ ਖੁਦ ਸਾਈ ਦਾਸ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਰਹੇ ਨੇ। ਉਧਰ ਭਾਈ ਸਾਈ ਦਾਸ ਜੀ ਨੂੰ ਖਬਰ ਪਹੁੰਚ ਗਈ ਸਤਿਗੁਰਾਂ ਦੇ ਨੇੜੇ ਆਉਣ ਦੀ।
ਇਸ ਆਗਮਨ ਭਇਓ ਸੁਖ ਰਾਸ,
ਪਤਾ ਲੱਗਾ ਭਾਈ ਸਾਈ ਦਾਸ ਨੂੰ ਵੀ ਛੇਵੇਂ ਪਾਤਸ਼ਾਹ ਆ ਗਏ ਨੇ ਨੇੜੇ। ਕਹਿੰਦੇ ਸੁਣਦਿਆਂ ਸਾਰ ਚਾਓ ਚੜ ਗਿਆ ਭਾਈ ਸਾਈ ਦਾਸ ਨੂੰ। ਆਨੰਦ ਦੀ ਅਵਸਥਾ ਬਣ ਗਈ, ਮੇਰਾ ਪਿਆਰਾ ਪ੍ਰੀਤਮ ਆ ਰਿਹਾ, ਮੇਰੇ ਸਾਹਿਬ ਆ ਰਹੇ ਨੇ। ਚਾਓ ਚੜ ਗਿਆ ਭਾਈ ਸਾਈ ਦਾਸ ਦੇ ਮਨ ਚ।
ਸਰਬ ਪਰਿਵਾਰ ਸਮੇਤ,
ਸਤਿਗੁਰੂ ਜੀ ਆਪਣੀ ਸਾਰੀ ਫੌਜ ਸਮੇਤ ਆਪਣੇ ਸਾਰੇ ਪਰਿਵਾਰ ਸਮੇਤ ਚੱਲ ਕੇ ਆ ਰਹੇ ਨੇ।
ਨਿਰਤ ਪਹੁੰਚਿਆ ਕਿਰਪਾ ਨਕੇਤ,
ਬਿਲਕੁਲ ਨੇੜੇ ਆ ਪਹੁੰਚੇ ਨੇ ਕਿਰਪਾ ਨਕੇਤ ਗੁਰੂ ਹਰਗੋਬਿੰਦ ਸਾਹਿਬ ਜੀ।
ਨਰ ਸੰਗ ਆਏ ਅਗਵਾਏ,
ਭਾਈ ਸਾਈ ਦਾਸ ਜੀ ਉਸ ਵੇਲੇ ਆਪ ਅੱਗੇ ਆਏ ਨੇ ਲੈਣ ਵਾਸਤੇ, ਆਪਣੇ ਨਾਲ ਦੇ ਨਗਰ ਨਿਵਾਸੀਆਂ ਨੂੰ ਲੈ ਕੇ ਸਤਿਗੁਰਾਂ ਨੂੰ ਲੈਣ ਵਾਸਤੇ ਅੱਗੇ ਆਏ ਹਨ।
ਵਿਖਸਿਓ ਸਦਰ ਆਨੰਦ ਸਮਝਾਏ,
ਘਰ ਵਿੱਚ ਬੜਾ ਆਨੰਦ ਵਰਤ ਗਿਆ ਭਾਈ ਸਾਈ ਦਾਸ ਦੇ, ਸਾਰੇ ਪਰਿਵਾਰ ਦੇ ਜੀਆਂ ਚ ਖੁਸ਼ੀ ਦੀ ਲਹਿਰ ਦੌੜ ਪਈ।
ਹਰ ਇੰਦ ਹਰ ਗੋਬਿੰਦ ਸੂਰਾ,
ਕਹਿੰਦੇ ਜਿਵੇਂ ਸਰਦ ਰੁੱਤ ਦਾ ਚੰਦਰਮਾ ਹੁੰਦਾ ਨਾ, ਏਦਾਂ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਹੈ। ਭਾਈ ਸਾਈ ਦਾਸ ਨੇ ਆਪਣੀਆਂ ਅੱਖਾਂ ਚਕੋਰ ਬਣਾ ਲਈਆਂ, ਚਕੋਰ ਜਿਵੇਂ ਚਕੋਰ ਚੰਨ ਨੂੰ ਵੇਖੀ ਜਾਂਦੀ ਹੈ ਨਾ, ਏਦਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਨੇਤਰਾਂ ਨਾਲ ਵੇਖੀ ਜਾਂਦੇ ਨੇ। ਅਵਸਥਾ ਬਣੀ ਹੋਈ ਹੈ ਮਨ ਦੀ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਚਾਓ ਭਾਈ ਸਾਈ ਦਾਸ ਦੇ ਹਿਰਦੇ ਚ ਬਣਿਆ ਹੋਇਆ।
ਨਮੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਰ ਕਰ ਭਾਵਾ ਚਾਰ ਬਿੰਦੂ ਤਿਲਾਵਾ,
ਭਾਈ ਸਾਈ ਦਾਸ ਨੇ ਵੇਖਿਆ ਵੀ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆ ਰਹੀ, ਤੋ ਭਾਈ ਸਾਈ ਦਾਸ ਜੀ ਨੇ ਪਹਿਲਾਂ ਬੜੇ ਅਦਬ ਨਾਲ, ਨੰਗੇ ਪੈਰੀ ਆਏ ਸੀ, ਜੋੜਾ ਨਹੀਂ ਸੀ ਪਾਇਆ, ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਫਿਰ ਕਾਹਲੀ ਨਾਲ ਛੇਵੇਂ ਪਾਤਸ਼ਾਹ ਜੀ ਵੱਲ ਵਧੇ ਨੇ।
ਗੈਰ ਕਾਬ ਕੋ ਸਿਰ ਪਰ ਧਾਰੇ,
ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਸਨ, ਮਹਾਰਾਜ ਜੀ ਦੇ ਚਰਨਾਂ ਦੇ ਸਮੇਤ ਰਕਾਬ ਜਿਹੜੀ ਸੀ, ਰਕਾਬ ਸਮੇਤ ਚਰਨਾਂ ਦੇ ਉੱਤੇ ਮਹਾਰਾਜ ਜੀ ਦੇ ਸਾਹਿਬਾਂ ਦੇ ਪਾਵਨ ਚਰਨਾਂ ਤੇ ਭਾਈ ਸਾਈ ਦਾਸ ਨੇ ਮੱਥਾ ਟੇਕਿਆ।
ਆਨੰਦ ਨੀਰ ਲੋਚਨ ਕੋ ਡਾਰੇ,
ਖੇਤਰਾਂ ਵਿੱਚ ਆਨੰਦ ਦਾ ਨੀਰ ਵਹਿ ਟੁਰਿਆ, ਅੱਖਾਂ ਵਿੱਚੋਂ ਹੰਝੂ ਵਹਿ ਟੁਰੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਵਿੱਚ।
ਗਿਆਨ ਸੁਨੇਹਾ ਤੁਮ ਗਿਆਨਾ,
ਦੇ ਮਾਨੋ ਗਿਆਨ ਤੇ ਸੁਨੇਹ ਦਾ ਮੇਲ ਹੋ ਰਿਹਾ।
ਗਿਰ ਕੇ ਵਿਛੜੇ ਕਿਨ ਮਿਲਾਨਾ,
ਗਿਆਨ ਤੋਂ ਵਿਛੜਿਆ ਦਾ ਮੇਲ ਹੋਇਆ। ਕਹਿੰਦੇ ਜਿਵੇਂ ਗਿਆਨ ਤੇ ਪ੍ਰੇਮ ਮਨ ਨੂੰ ਵਿਛੜੇ ਹੋਏ ਸੀ, ਚਿਰਾਂ ਤੋਂ ਵਿਛੜਿਆ ਹੋਇਆ ਦਾ ਮੇਲ ਹੋਇਆ ਹੈ।
ਸਤਿਗੁਰ ਖੁਸ਼ੀ ਸਤਿਗੁਰ ਬੂਜੀ ਕੁਸ਼ਲ ਬਤਾਏ,
ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ। ਹਾਂ ਭਾਈ ਸਾਈ ਦਾਸ ਰਾਜੀ ਖੁਸ਼ੀ ਹੋ, ਭਾਈ ਸਾਈ ਦਾਸ ਨੇ ਹੱਥ ਜੋੜੇ, ਸਾਹਿਬ ਜਿਨ੍ਹਾਂ ਤੇ ਤੁਹਾਡੀ ਦ੍ਰਿਸ਼ਟੀ ਹੁੰਦੀ ਹੈ ਉਹ ਰਾਜੀ ਖੁਸ਼ੀ ਰਹਿੰਦੇ ਨੇ। ਜਿਨ੍ਹਾਂ ਤੇ ਤੁਹਾਡੀ ਮਿਹਰ ਦ੍ਰਿਸ਼ਟੀ ਉਹ ਸਦਾ ਹੀ ਖੁਸ਼ ਖੇੜੇ ਚ ਰਹਿੰਦੇ ਹਨ।
ਪੂਰਾ ਕਰਿਓ ਸੁਪੱਤ ਸਮਝਾਏ,
ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਜਿੰਨੇ ਸੂਰਮੇ ਸਨ ਸਾਰਿਆਂ ਨੇ ਡਰੋਲੀ ਆ ਕੇ ਡੇਰਾ ਕੀਤਾ।
ਤਿੰਨੋਂ ਗੁਰਪਤਨੀ ਜਲ ਦੇਖੇ,
ਗੁਰਾਂ ਦੇ ਤਿੰਨੋਂ ਮਹਿਲ, ਉਹ ਵੀ ਭਾਈ ਸਾਈ ਦਾਸ ਜੀ ਨੇ ਸਤਿਗੁਰਾਂ ਦੇ ਨਾਲ ਉਨ੍ਹਾਂ ਦੇ ਵੀ ਦਰਸ਼ਨ ਕੀਤੇ।
ਕਰਿਓ ਪਾਏ ਪਰ ਭਾਓ ਵਿਸ਼ੇਖੇ,
ਪਿਆਰ ਨਾਲ ਭਾਈ ਸਾਈ ਦਾਸ ਨੇ ਸਤਿਗੁਰਾਂ ਦੇ ਤਿੰਨਾਂ ਮਹਿਲਾਂ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਬੜੀ ਭਾਵਨਾ ਨਾਲ।
ਅਮਰ ਸਗਲ ਗੁਰ ਕੇ ਨਜ਼ੀਕੇ,
ਹੋਰ ਵੀ ਜਿਹੜੇ ਸਤਿਗੁਰਾਂ ਦੇ ਨਜ਼ਦੀਕੀ ਸੇਵਕ ਨੇ,
ਤਮੈ ਪੂਰੀ ਛਜੇ ਕੇ,
ਸਾਈ ਦਾਸ ਜੀ ਉਹਨਾਂ ਸਾਰਿਆਂ ਨੂੰ ਮਿਲੇ ਨੇ, ਕਿਉਂਕਿ ਅੱਜ ਭਾਈ ਸਾਈ ਦਾਸ ਦੇ ਮਨ ਦੀ ਇੱਛਾ ਪੂਰੀ ਹੋਈ ਹੈ। ਸਾਹਿਬਾਂ ਨੇ ਅੱਜ ਭਾਈ ਸਾਈ ਦਾਸ ਦੇ ਮਨ ਦੀ ਇੱਛਾ ਪੂਰੀ ਕੀਤੀ ਹੈ।
ਸਿਮਰਾਮੋ ਮਿਲ ਮਸਤ ਕਿਤੇ ਕਾ,
ਬੀਬੀ ਰਾਮੋ وہ بھی آ گئی بھائی سائیں داس کی گھر والی ہے انہیں بھی آ کے ستگران کے چرنا متھا ٹیکیا
سب کٹمب جلد
سارا کٹمب سارا پروار آ کے ملے نمسکار کیتی ہے
سندر گن پر دسائے
بھائی سائیں داس نے ستگران کا آسن لوایا بڑا سونا نوا پلنگا اس پلگے تے بڑا سونا نوا بچھونا بچھایا
سفید
رنگ دا بچھونا بسترا بچھایا ہے
سندر مندر اندر سونے
مندر ستگرو جی اندر براجے ہیں جیڑی فوج سی نال فوج نے بار بار نگر دے ڈیرا کیتا کیونکہ فوج نگر دے وچ نہیں سی اتر سکتی گھوڑے آدت نال سن فوجاں نے نگر تو بار بار جتھے چنگا تھان ملیا ڈیرا کیتا ہے
تمبو شمیانے بوتا میں
سونے تمبو شمیانے فوجاں دے تانے گئے نے
ساڈے او جھنڈا او چ مہانے
او گھر دا نشان کیونکہ فوج دے نال نال نشان صاحب بھی چلدا ہے اج بھی دلا پنتھاں دے وچ نال نال نشان چلدے نے فوجاں دے تے جتھے فوج دا آسن ہوندا نشان صاحب اچھی تھان تے گڈ دتا جاندا ہے تو کہنے نشان صاحب جڑے نے اچھی تھان تے گڈ دتے گئے نے
جو اترے سمجھایا
یوگ ساریاں فوجاں دا اتارا ہویا
اب مسند چمو نکایا
فوجاں آئیاں فوجاں دے نال جڑے مسند سی مسنداں نے آ کے سارے سپاہیاں دا حال چال پچھیا فوج نو پچھیا کسے نو جو کچھ چاہیے وہ ساری وستو فوجاں کول پہنچدیا کی مسندا نے
جفا شکت دمپتی ہلاس سیوت رامو سائیں داس
رامو تے بھائی سائیں داس جفا شکت جنی کی سیوا ہو ہندی ہے اور تو ادک بھاونا نال گرو گھر کی سیوا کر رہے ستگرا کی سیوا کر رہے گرسکھان کی فوجاں کی سیوا کر رہے بھائی سائیں داس نے بہت سارا گھا پٹھا دانا پٹھا اکٹھا کر کے رکھیا سی جدو فوجاں اتری سارے گھوڑیا واسطے دانا پٹھا انہوں نے پہنچتا کیتا ہے ادا دونوں نے بڑے پیار نال گرو تے گرو کے محلوں کی سیوا کیتی ہے
ادک پریم تے آسن بنایو
بھاونا نال بی بی رامو نے آپ اپنے ہاتھی بھوجن تیار کیتا
نک تر بھاؤ اچایو
کول بہ کے ستگران کے چرنا چ بہ کے نا مہاراج جی نے بڑے پیار نال پکا چلدیا ہوا بھوجن چکایا
کتھا گرو کے نندن سارے
اس طرح ستگران کے صاحبزادے بھی نال سن دھن گرو تیگ بہادر صاحب بابا انی رائے جی بابا سورج مال جی انہوں نے بھی بھوجن چکایا
آنند
پیار آنند بھوجن چکایا ستگران کے تین صاحبزادیا
نو رامو پریتی بدھارے
بیبی رامو جہد من چ گرو صاحب کی بڑی گوڑی پریت ہے وہ گوڑی پریت اپنے ہردے چارن کر کے
اج دمودری آدک ساری
ماتا دمودری جی ہونا دی ماتا نانکی جی دی ہونا دی سیوا کیتی ہے
کہو گرو سن سائیں داس توئے پریم نے آنے پاس
جی بھائی سائیں داس نو کہن لگے بھائی سائیں داس تیرا پریم سانو کھچ کے اتھے لے کے آیا ہے اسی تیرے پریم دے وسیکار ہوئے بھائی سائیں داس تواڈے پیار دے وس ہوئے اتھے چل کے آئے ہاں
نت کت سمرت ہاتھ جوڑ
تسی نت ہاتھ جوڑ کے سانو سمر دے رہے ہو
جوڑ کرت درشن کی لوڑ
درشن دی کانکھا رکھ کے ہاتھ جوڑ کے روز تسی سانو یاد کر دے سی بھائی سائیں داس تواڈے پریم نو ویکھ کے اسی چل کے آئے ہاں
یا تے پت کر تو ارداس کر پیاری آئے پر آس
بھائی سائیں داس جی تواڈی بھیجی ہوئی چٹھی پڑھدے سار اسی چل کے بنا دیری تو بنا آوار تو چل کے آئے ہاں
سائیں داس کرو تر پاؤ آپ تو پہلے سباؤ
سائیں داس دے ہاتھ جڑے نیتر پڑے ہوئے پیار نال کہندے صاحب جی یہی تا تہاڈا سباؤ ہے اج دا نہیں مڈھ تو ایہو جا سباؤ ہے
ਰਾਜ ਸਮਾਜ ਦਰਬ ਨਹੀਂ
ਮਹਾਰਾਜ ਤੁਸੀਂ ਕਿਸੇ ਦਾ ਰਾਜ ਭਾਗ ਨਹੀਂ ਵੇਖਦੇ ਕਿਸੇ ਦੀ ਮਾਇਆ ਨਹੀਂ ਵੇਖਦੇ ਵੀ ਕਿੰਨਾ ਕੁ ਧਨਵਾਨ ਹੈ ਇਹ ਨਹੀਂ ਵੇਖਦੇ ਕਿੱਡਾ ਕੁ ਵੱਡਾ ਸ਼ਾਹੂਕਾਰ ਹੈ ਜਾਂ ਕਿੱਡਾ ਕੁ ਵੱਡਾ ਰਾਜਾ ਹੈ
ਲਖੋ ਨਾ ਸਾਖ ਸੰਬੰਧ ਵਡੇਰੇ
ਨਾ ਤੁਸੀਂ ਸਾਖ ਸੰਬੰਧ ਵੇਖਦੇ ਹੋ ਵੀ ਸਾਡੀ ਰਿਸ਼ਤੇਦਾਰੀ ਹੈ ਸਾਡਾ ਸੰਬੰਧ ਹੈ ਇਹ ਵੀ ਮਹਾਰਾਜ ਜੀ ਤੁਸੀਂ ਨਹੀਂ ਵੇਖਦੇ
ਜਹਾਂ ਪ੍ਰੇਮ ਕੋ ਚਿੱਤ ਗੁਸਾਏ ਸਭ ਤਿਆਗੋ ਤੈ ਪਹੁੰਚੋ ਜਾਏ
ਬਸ ਤੁਸੀਂ ਤਾਂ ਇੱਕ ਪ੍ਰੇਮ ਵੇਖਦੇ ਹੋ ਜਿੱਥੇ ਪ੍ਰੇਮ ਵੇਖਦੇ ਸਭ ਕੁਝ ਛੱਡ ਕੇ ਤਿਆਗ ਕੇ ਉੱਥੇ ਆ ਪਹੁੰਚਦੇ ਜਿਹਦੇ ਅੰਦਰ ਤੁਸੀਂ ਪ੍ਰੇਮ ਤੇ ਪ੍ਰੀਤ ਵੇਖਦੇ ਹੋ ਉਹ ਬਸ ਕਰੋ ਭਾਈ
ਰਾਜ ਸਮਾਜ ਛੋਦ ਪੁਰ ਰਾਏ ਜਾਏ ਬਿਦਰ ਕੇ ਨਿਸਾ ਬਿਤਾਏ
ਸਤਿਗੁਰੂ ਸੱਚੀ ਪਾਤਸ਼ਾਹ ਜੀ ਤੁਸੀਂ ਸਿਰਫ ਪ੍ਰੇਮ ਵੇਖਦੇ ਹੋ ਭਾਵਨਾ ਵੇਖਦੇ ਹੋ ਭਾਵਨਾ ਤੇ ਪ੍ਰੇਮ ਵੇਖ ਕੇ ਕੋਲ ਆਉਂਦੇ ਹੋ
ਬਿਰਬਰ ਪੰਡਿਤ ਗੁਣ ਗਨਵਾਨੇ ਬਿਨਾ ਪ੍ਰੇਮ ਤੇ ਤਿਆਗੇ ਸਿਆਨੇ
ਵੱਡੇ ਵੱਡੇ ਦਿਜਬਰ ਪੰਡਿਤ ਸਨ ਗੁਣਵਾਨ ਸਨ ਜੇ ਉਨ੍ਹਾਂ ਅੰਦਰ ਪ੍ਰੇਮ ਨਹੀਂ ਸੀ ਤੇ ਤੁਸੀਂ ਉਨ੍ਹਾਂ ਦਾ ਤਿਆਗ ਕਰ ਦਿੱਤਾ ਉਨ੍ਹਾਂ ਵੱਡੇ ਵੱਡੇ ਵਿਦਵਾਨਾਂ ਪੰਡਤਾਂ ਨੂੰ ਤੁਸੀਂ ਤਿਆਗ ਦਿੱਤਾ ਜਿਹੜੇ ਪ੍ਰੇਮ ਤੋਂ ਸੱਖਣੇ ਸੀ
ਸ਼ੂਦਰ ਭਗਤ ਕੇ ਸੰਗ ਫਿਰਨ ਤੇ
ਸ਼ੂਦਰ ਸੀ ਭਗਤ ਉਨ੍ਹਾਂ ਅੰਦਰ ਪ੍ਰੇਮ ਸੀ ਉਨ੍ਹਾਂ ਦੇ ਪਿੱਛੇ ਪਿੱਛੇ ਆਪ ਜੀ ਤੁਰਦੇ ਫਿਰਦੇ ਰਹੇ
ਜਗਤ ਮੈਂ ਨਹੀਂ ਛਪੰਤੇ
ਸਾਰੇ ਜਗਤ ਵਿੱਚ ਬਿਦਤ ਹੈ ਇਹ ਗੱਲ ਕੋਈ ਸੰਸਾਰ ਚ ਲੁਕੀ ਛਿਪੀ ਨਹੀਂ ਹੋਈ
ਬਸ ਦਾਸਨ ਕੇ ਸਦਾ ਗੁਸਾਏ ਤੁਮਰੀ ਕ੍ਰਿਤ ਤੁਮਕੋ ਬਣ ਆਏ
ਤੁਸੀਂ ਆਪਣਿਆਂ ਦਾਸਾਂ ਦੇ ਸਦਾ ਵਸ ਹੋ ਤੁਹਾਡੀ ਕਿਰਤ ਸਤਿਗੁਰੂ ਜੀ ਤੁਹਾਨੂੰ ਹੀ ਬਣਾਉਂਦੀ ਹੈ
ਨਹੀਂ ਸਮਤਾ ਕੋ ਧਰੈ
ਕੋਈ ਤੁਹਾਡੀ ਸਮਤਾ ਬਰਾਬਰੀ ਨਹੀਂ ਕਰ ਸਕਦਾ
ਬਸ ਦੀਨਸ ਕੇ ਮਿਤ ਅਨੁਸਰ
ਸਦਾ ਦੀਨਾ ਗਰੀਬਾਂ ਪਿਆਰਿਆਂ ਦੇ ਵਸ ਚ ਰਹਿਣ ਵਾਲੇ ਹੋ
ਰਹਿਤ ਪਏ ਸਤਿਗੁਰ ਮਹਾਰਾਜ ਸਦਾ ਸੁਧਾਰੈ ਸਿੱਖਣ ਕਾਜ
ਸਤਿਗੁਰੂ ਜੀ ਭਾਈ ਸਾਈ ਦਾਸ ਜੀ ਦੇ ਘਰ ਰਹਿ ਪਏ ਆਸਣ ਲਾ ਲਿਆ ਔਰ ਗਰੀਬ ਨਵਾਜ ਪਾਤਸ਼ਾਹ ਐਸੇ ਜਿਹੜੇ ਆਪਣੇ ਸਿੱਖਾਂ ਦੇ ਕਾਰਜ ਸੁਧਾਰਦੇ ਹਨ ਕਦੇ ਸਤਿਗੁਰੂ ਜੀ ਬਾਹਰ ਜੰਗਲ ਦੇ ਇਲਾਕੇ ਚ ਸ਼ਿਕਾਰ ਖੇਡਣ ਜਾਂਦੇ ਨੇ
ਕਦੋਂ ਬੈਠ ਕਰ ਸਭਾ ਲਗਾਵੈ
ਸਤਿਗੁਰੂ ਦੀਵਾਨ ਸਜਾ ਕੇ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ ਨੇ
ਦਿਸੋਏ ਕਾ ਤੈ ਮੇਲਾ
ਇਸ ਤਰ੍ਹਾਂ ਖਾਲਸਾ ਜੀ ਦਿਨ ਬੀਤ ਗਏ ਤੇ ਵਿਸਾਖੀ ਦਾ ਜੋੜ ਮੇਲਾ ਆ ਗਿਆ
ਹੁਣ ਸੁਧ ਗੁਰ ਕੀ ਭਇਓ ਸਕੇਲਾ
ਸਤਿਗੁਰਾਂ ਦੀ ਖਬਰ ਸੁਣ ਕੇ ਕਿ ਸਤਿਗੁਰੂ ਜੀ ਇੱਥੇ ਉਤਰੇ ਨੇ ਬਹੁਤ ਸਾਰੀਆਂ ਸੰਗਤਾਂ ਡਰੋਲੀ ਆ ਕੇ ਇਕੱਠੀਆਂ ਹੋਣ ਲੱਗੀਆਂ
ਉਪਹਾਰ
ਅਨੇਕਾਂ ਪ੍ਰਕਾਰ ਦੇ ਉਪਹਾਰ ਭਿਟਾਵਾਂ ਲਿਆ ਕੇ ਸਤਿਗੁਰਾਂ ਨੂੰ ਚੜਾਉਂਦੇ ਨੇ
ਬੰਦੇ ਚਰਨ ਦਰਸ਼ ਕੋ ਪਾਵੈ
ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ
ਬਸੇ ਲਾਭ ਕੋ ਜਾਣੈ
ਸਤਿਗੁਰਾਂ ਦੇ ਕੋਲ ਵਸਦੇ ਲਾਭ ਜਾਣਦੇ ਨੇ ਗੁਰੂ ਸਾਹਿਬ ਜੀ ਦੇ ਕੋਲ ਰਹਿਣ ਦਾ ਲਾਭ ਕਿ ਬੜਾ ਭਾਰੀ ਲਾਭ ਸਤਿਗੁਰਾਂ ਦੇ ਨਾਲ ਰਹਿਣ ਦਾ ਉਹ ਲਾਹਾ ਪ੍ਰਾਪਤ ਕਰਦੇ ਨੇ
ਦਰਸ਼ਨ ਆਪਣਾ ਕਿਰਤਾਰਥ ਮਾਨੈ
ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਕਿਰਤਾਰਥ ਜਾਣਦੇ ਨੇ
ਅਨਗਲ ਵਸਤੂ ਅਰਪੈ ਆਏ
ਇਸ ਪ੍ਰਕਾਰ ਦੀਆਂ ਵਸਤੂਆਂ ਮਹਾਰਾਜ ਜੀ ਨੂੰ ਅਰਪਦੇ ਨੇ
ਨਰ ਨਾਰੀ ਸਮੁਦਾਏ
ਬਹੁਤ ਸਾਰੇ ਨਰ ਨਾਰੀਆਂ ਦਾ ਸਮੁਦਾਏ ਡਰੋਲੀ ਇਕੱਠਾ ਹੋਇਆ
ਮਨੋ ਕਾਮਨਾ ਪਾਏ ਸਿਧਾਰੈ
ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋਈਆਂ ਹਨ
ਸਾਤੀਨ ਗੁਰ ਨਿਕਟ ਗੁਜ਼ਾਰੈ
ਸਤਿਗੁਰਾਂ ਦੇ ਕੋਲ ਮਹਾਰਾਜ ਜੀ ਦੇ ਰਹਿ ਕੇ ਤਿੰਨ ਚਾਰ ਰਾਤਾਂ ਰਹਿ ਕੇ ਗੁਜ਼ਾਰ ਕੇ ਜਾਂਦੇ ਨੇ
ਸੁਜਸ ਕਰਤ ਆਪਣੇ ਗ੍ਰਹਿ ਗਏ ਸਤਿਗੁਰ ਤਹਾਂ ਵਿਰਾਜਤ ਪਏ
ਸਤਿਗੁਰਾਂ ਦੇ ਚਰਨਾਂ ਚ ਵਿਸਾਖੀ ਦਾ ਜੋੜ ਮੇਲਾ ਹੋਇਆ ਤੇ ਤਿੰਨੋ ਦਿਨ ਸੰਗਤ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਮਹਾਰਾਜ ਜੀ ਕੋਲੋਂ ਵਿਦਾ ਲੈ ਕੇ ਆਪੋ ਆਪਣੇ ਘਰਾਂ ਨੂੰ ਸੁਜਸ ਕਰਦਿਆਂ ਸਤਿਗੁਰਾਂ ਦੀ ਵਡਿਆਈ ਕਰਦਿਆਂ ਵਾਪਸ ਮੁੜੇ ਹਨ।